ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸੁਰੀ ਮਹੱਲਾ ਪੰਜਵਾਂ ਤ੍ਰਿਪਤ ਪਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਪਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾ ਅਨਕ ਪ੍ਰਕਾਰੀ ਵਸਤਰ ਉਠਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਵਾਂਗ ਨਿੱਤਾ ਪ੍ਰਤੀ ਵਾਂਗ ਅੱਜ ਵੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਡੇ ਦੁਨਿਆਵੀ ਜੀਵਾਂ ਤੇ ਮਿਹਰ ਕਰਦਿਆਂ ਹੋਇਆਂ ਰਹਿਮਤ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਤੇ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਉੱਥੇ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸ੍ਰਵਣ ਕਰਨ ਵਾਸਤੇ ਆਪਾਂ ਸਾਰੇ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋਏ ਹਾਂ ਸੰਗਤ ਜੀ ਅੱਜ ਸਾਵਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਤੇ ਜੋ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਨਾ ਸਿੱਖ ਇਤਿਹਾਸ ਦੇ ਨਾਲ ਇਹ ਬਹੁਤ ਡੂੰਘਾ ਸੰਬੰਧ ਰੱਖਦਾ ਜਿਨ੍ਹਾਂ ਸ਼ਹੀਦ ਸਿੰਘਾਂ ਨੂੰ ਨਿੱਤ ਪ੍ਰਤੀ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਇਨ੍ਹਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਵਿੱਚੋਂ ਅੱਜ ਇੱਕ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਅਰਦਾਸ ਵਿੱਚ ਸ਼ਬਦ ਜੋ ਆਇਆ ਖੋਪਰੀਆਂ ਲੁਹਾਈਆਂ ਇਹ ਬਹੁ ਵਚਨ ਹੈ। ਇਸ ਤੋਂ ਇਹ ਅਰਥ ਮਿਲਦਾ ਹੈ ਕਿ ਹੋਰ ਵੀ ਬੇਅੰਤ ਸਿੰਘਾਂ ਨੇ ਖੋਪਰੀਆਂ ਲੁਹਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਹੋਵੇਗੀ ਪਰ ਹੋ ਸਕਦਾ ਉਨ੍ਹਾਂ ਦੇ ਨਾਂ ਇਤਿਹਾਸ ਵਿੱਚ ਦਰਜ ਹੋਣੋਂ ਰਹਿ ਗਏ ਹੋਣ ਪਰ ਇੱਕ ਨਾਮ ਸਾਡੇ ਸਿੱਖ ਇਤਿਹਾਸ ਵਿੱਚ ਦਰਜ ਹੈ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਜਨਮ ਨਗਰ ਪੂਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਿਤਾ ਸਰਦਾਰ ਜੋਧ ਸਿੰਘ ਜੀ ਦੇ ਘਰ ਹੋਇਆ ਤੇ ਭਾਈ ਸਾਹਿਬ ਜੀ ਦੀ ਇੱਕ ਭੈਣ ਵੀ ਸੀ ਜੋ ਉਮਰ ਵਿੱਚ ਇਨ੍ਹਾਂ ਤੋਂ ਛੋਟੀ ਸੀ। ਛੋਟੀ ਉਮਰੇ ਸਰਦਾਰ ਜੋਧ ਸਿੰਘ ਜੀ ਚੜ੍ਹਾਈ ਕਰ ਗਏ। ਕੁਝ ਇਤਿਹਾਸਕਾਰਾਂ ਨੇ ਤਾਂ ਇਹ ਵੀ ਜ਼ਿਕਰ ਕੀਤਾ ਕਿ ਪੰਥ ਦੀ ਖਾਤਰ ਸ਼ਹੀਦ ਹੀ ਹੋਏ ਸਨ ਸਰਦਾਰ ਜੋਧ ਸਿੰਘ ਜੀ। ਪਿਤਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਮਾਂ ਨੇ ਪਾਲਿਆ। ਮਾਤਾ ਪਿਤਾ ਭਾਈ ਸਾਹਿਬ ਜੀ ਦੇ ਦੋਵੇਂ ਹੀ ਅੰਮ੍ਰਿਤਧਾਰੀ ਸਨ, ਬਹੁਤ ਗੁਰਸਿੱਖੀ ਦੇ ਵਿੱਚ ਪ੍ਰਪੱਕ ਸਨ, ਨਿਤਨੇਮੀ ਸਨ, ਰਹਿਤਵਾਨ ਸੰਗ। ਮਾਤਾ ਨੇ ਜਿੱਥੇ ਬੱਚਿਆਂ ਦੀ ਦੁਨਿਆਵੀ ਤੌਰ ਤੇ ਪਾਲਣਾ ਪੋਸ਼ਣਾ ਕੀਤੀ ਉੱਥੇ ਜਿੰਨਾ ਚਿਰ ਤੱਕ ਭਾਈ ਸਾਹਿਬ ਜੀ ਨੇ ਹੋਸ਼ ਨਹੀਂ ਸੀ ਸੰਭਾਲੀ ਮਾਤਾ ਨੇ ਗੋਦੀ ਵਿੱਚ ਲੈ ਕਰਕੇ ਨਿਤਨੇਮ ਕਰਨਾ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ ਤਾਂ ਕਿ ਇਨ੍ਹਾਂ ਬੱਚਿਆਂ ਦੇ ਗੁਰਬਾਣੀ ਦੀ ਆਵਾਜ਼ ਕੰਨੀ ਪੈਂਦੀ ਰਹੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਭਾਈ ਸਾਹਿਬ ਜੀ ਜਦੋਂ ਉਮਰ ਕਰਕੇ ਯੋਗ ਹੋਏ ਤੇ ਮਾਤਾ ਨੇ ਭਾਈ ਸਾਹਿਬ ਜੀ ਨੂੰ ਵੀ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕਰਕੇ ਦਿੱਤੀ, ਭਾਵ ਕਿ ਅੰਮ੍ਰਿਤ ਛਕਾਉਣਾ ਕੀਤਾ। ਜਦੋਂ ਭਾਈ ਸਾਹਿਬ ਜੀ ਭਰ ਜਵਾਨੀ ਵਿੱਚ ਹੋਏ ਉਸ ਵੇਲੇ ਜੋ ਲਾਹੌਰ ਦਾ ਹਾਕਮ ਸੀ ਉਹ ਸੀ ਜ਼ਕਰੀਆ ਖਾਨ, ਜੋ ਬਹੁਤ ਜ਼ਾਲਮ ਅਤੇ ਨਿਰਦਈ ਸੀ। ਇਸ ਨੇ ਇਹ ਤਹੀਆ ਕੀਤਾ ਹੋਇਆ ਸੀ ਆਪਣੇ ਮਨ ਦੇ ਵਿੱਚ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਤੇ ਇਸ ਦੇ ਜ਼ੁਲਮਾਂ ਤੋਂ ਤੰਗ ਆ ਕਰਕੇ ਫਿਰ ਸਿੱਖਾਂ ਨੇ ਆਪਣੇ ਘਰ ਬਾਰ ਛੱਡ ਦਿੱਤੇ, ਜੰਗਲਾਂ ਦੇ ਵਿੱਚ ਝੁੜੀਆਂ ਦੇ ਵਿੱਚ ਲੁੱਕ ਛਿਪ ਕਰਕੇ ਨਾ ਸਿੱਖ ਤੇ ਦਿਨ ਬਤੀਤ ਕਰਦੇ ਸਨ। ਇਤਿਹਾਸ ਨੇ ਇਹ ਵੀ ਜ਼ਿਕਰ ਕੀਤਾ ਕਿ ਨਾ ਪਹਿਨਣ ਵਾਸਤੇ ਇਨ੍ਹਾਂ ਸਿੱਖਾਂ ਦੇ ਕੋਲ ਉਸ ਵੇਲੇ ਕੋਈ ਕੱਪੜਾ ਹੀ ਸੀ ਤੇ ਨਾ ਖਾਣ ਵਾਸਤੇ ਕੋਈ ਭੋਜਨ ਪਦਾਰਥ ਹੁੰਦਾ ਸੀ। ਇੱਥੋਂ ਤੱਕ ਵੀ ਸਾਡੀ ਤਵਾਰੀਖ ਨੇ ਜ਼ਿਕਰ ਕੀਤਾ ਕਿ ਭੋਜਨ ਦੀ ਥਾਂ ਰੁੱਖਾਂ ਦੇ ਪੱਤੇ ਖਾ ਕਰਕੇ ਇਹ ਸਿਦਕਵਾਨ ਸਿੰਘ ਗੁਜ਼ਾਰਾ ਕਰਦੇ ਸਨ। ਤੇ ਇੱਕ ਵਾਰ ਭਾਈ ਤਾਰੂ ਸਿੰਘ ਜੀ ਨੇ ਵੇਖਿਆ ਕਿ ਜੰਗਲਾਂ ਦੇ ਵਿੱਚ ਕੁਝ ਸਿੰਘ ਰਹਿ ਰਹੇ ਹਨ। ਪੁੱਛਿਆ ਕਿ ਛਕਦੇ ਕੀ ਹੋ ਤੇ ਕਹਿਣ ਲੱਗੇ ਕਿ ਰੁੱਖਾਂ ਦੇ ਪੱਤੇ ਖਾ ਕਰਕੇ ਗੁਜ਼ਾਰਾ ਕਰਦੇ ਹਾਂ। ਭਾਈ ਸਾਹਿਬ ਘਰ ਆਏ, ਭਰੇ ਮਨ ਦੇ ਨਾਲ ਮਾਤਾ ਨੂੰ ਕਿਹਾ ਕਿ ਮਾਤਾ, ਜਿੰਨੀ ਹੋ ਸਕੇ ਜਿੰਨੀ ਕੁ ਸਮਰੱਥਾ ਸਾਨੂੰ ਧੰਨ ਕਲਗੀ ਧਰ ਦਸ਼ਮੇਸ਼ ਪਿਤਾ ਨੇ ਬਖਸ਼ੀ ਹੈ ਨਾ, ਆਪਣੇ ਵਿੱਤ ਮੁਤਾਬਕ ਆਪਾਂ ਉਨ੍ਹਾਂ ਸਿੰਘਾਂ ਦੀ ਸੇਵਾ ਕਰਿਆ ਕਰੀਏ। ਮਾਂ, ਭੈਣ ਅਤੇ ਭਾਈ ਸਾਹਿਬ ਇਨ੍ਹਾਂ ਤਿੰਨਾਂ ਨੇ ਸਲਾਹ ਕੀਤੀ। ਅਗਲੇ ਦਿਨ ਤੋਂ ਫਿਰ ਭਾਈ ਸਾਹਿਬ ਜੀ ਨੇ ਦਿਨੇ ਆਪਣੇ ਖੇਤਾਂ ਵਿੱਚ ਕੰਮ ਕਰਨ ਚਲੇ ਜਾਣਾ। ਮਾਂ ਅਤੇ ਭੈਣ ਨੇ ਪ੍ਰਸ਼ਾਦੇ ਪਕਾਉਣੇ, ਦਾਲ ਤਿਆਰ ਕਰਨੀ, ਸਬਜ਼ੀ ਤਿਆਰ ਕਰਨੀ ਅਤੇ ਰਾਤ ਨੂੰ ਜਦੋਂ ਹਨੇਰਾ ਹੋਣਾ ਦੋਵਾਂ ਭੈਣ ਭਰਾਵਾਂ ਨੇ ਜੰਗਲ ਦੇ ਵਿੱਚ ਜਾ ਕਰਕੇ ਇਹਨਾਂ ਨਾਮ ਜਪਣ ਵਾਲੀਆਂ ਰੰਗ ਰਤੜੀਆਂ ਰੂਹਾਂ ਨੂੰ ਪ੍ਰਸ਼ਾਦਾ ਛਕਾਉਣਾ। ਤੇ ਸੰਗਤ ਜੀ, ਇਤਿਹਾਸ ਕਹਿੰਦਾ ਕਿ ਜਦੋਂ ਨਾਮ ਜਪਣ ਵਾਲੀਆਂ ਰੂਹਾਂ ਨੇ ਪ੍ਰਸ਼ਾਦਾ ਛਕਣਾ ਨਾ, ਪ੍ਰਸ਼ਾਦਾ ਛਕਣ ਤੋਂ ਉਪਰੰਤ ਜੋ ਜਥੇਦਾਰ ਸੀ ਨਾ ਉਨ੍ਹਾਂ ਸਿੰਘਾਂ ਦਾ ਮਿੱਤਾ ਪ੍ਰਤੀ ਉਸਨੇ ਇਹ ਅਰਦਾਸ ਕਰਨੀ ਕਿ ਧੰਨ ਕਲਗੀ ਧਰ ਦਸ਼ਮੇਸ਼ ਪਿਤਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਰਸਦਾਂ ਬਸਤਾਂ ਲੈ ਕਰਕੇ ਭਾਈ ਤਾਰੂ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੇ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਦੇ ਗੁਰਸਿੱਖਾਂ ਨੂੰ ਛਕਾਇਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਕਿਸੇ ਸਵਾਸਾਂ ਨਾਲ ਨਿਭ ਜਾਵੇ। ਉਸ ਵੇਲੇ ਬਹੁਤ ਵੱਡੀ ਅਸੀਸ ਹੁੰਦੀ ਸੀ, ਅੱਜ ਤੇ ਅਸੀਸਾਂ ਵੀ ਬਦਲ ਗਈਆਂ, ਦੇਣ ਵਾਲੇ ਵੀ ਲੈਣ ਵਾਲੇ ਵੀ, ਕਾਰੋਬਾਰ ਦੀ ਅਸੀਸਾਂ, ਧੀਆਂ ਪੁੱਤਰਾਂ ਦੇ ਪੱਕੇ ਹੋਣ ਦੀ ਅਸੀਸਾਂ, ਵਿਦੇਸ਼ ਜਾਣ ਦੀ ਅਸੀਸਾਂ, ਇੱਥੋਂ ਤੱਕ ਕਿ ਮੇਰੇ ਸਮੇਤ ਆਪਾਂ ਸਾਰੇ ਸੀਮਤ ਰਹਿ ਗਏ। ਸਰੋਂ ਵਿਚਾਰ ਜਿੱਥੇ ਇਸ ਮਾਤ ਲੋਕ ਤੇ ਰੰਗ ਰਤੜੀਆਂ ਰੂਹਾਂ ਆਈਆਂ, ਜਨਮ ਮਾਰਨ ਦੋਹ ਮਹਿ ਨਾਹੀ, ਜਨ ਪਾਰੇ ਪੁਕਾਰੀ ਆਏ, ਅਜਿਹੀਆਂ ਰੂਹਾਂ ਆਈਆਂ ਜਿੱਥੇ ਫੁੱਲ ਆਏ ਉੱਥੇ ਕੰਡੇ ਵੀ ਆਏ। ਕੁਝ ਲੋਕ ਇਸ ਮਾਤ ਲੋਕ ਤੇ ਆਏ, ਸੋਭਾ ਖੱਡ ਕੇ ਵਡਿਆਈ ਖੱਟ ਕੇ ਗਏ ਤੇ ਕੁਝ ਇਹੋ ਜਿਹੇ ਆਏ ਚਾਰ ਛਿੱਲੜਾਂ ਦੀ ਖਾਤਰ, ਜੋ ਰਹਿੰਦੀ ਦੁਨੀਆਂ ਤੱਕ ਆਪਣੇ ਮੱਥੇ ਤੇ ਕਲੰਕ ਲਗਾ ਕੇ ਚਲੇ ਗਏ। ਉਨ੍ਹਾਂ ਕਲੰਕ ਲਗਾਉਣ ਵਾਲਿਆਂ ਦੇ ਵਿੱਚੋਂ ਹੀ ਇੱਕ ਸੀ ਹਰਭਗਤ ਨਿਰੰਜਣੀਆ, ਜੋ ਉਸ ਵੇਲੇ ਦਾ ਜਸੂਸ ਸੀ, ਮੁਖਬਰ ਸੀ। ਬਹੁਤ ਸਾਰੇ ਸਿੰਘਾਂ ਨੂੰ ਇਸ ਨੇ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਸੀ ਤੇ ਜ਼ਕਰੀਆ ਖਾਨ ਦੇ ਕੋਲੋਂ ਇਨਾਮ ਪ੍ਰਾਪਤ ਕੀਤੇ ਸਨ। ਇਹ ਲਾਹੌਰ ਬੈਠਾ ਹੋਇਆ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਤੇ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਜ਼ਕਰੀਆ ਖਾਨ ਬੜੇ ਹੰਕਾਰ ਨਾਲ ਇਹ ਗੱਲ ਕਹਿ ਰਿਹਾ ਕਿ ਸਿੰਘ ਤਕਰੀਬਨ ਮੈਂ ਮੁਕਾ ਦਿੱਤੇ ਹਨ, ਜਿਹੜੇ ਵਿਰਲੇ ਜੰਗਲਾਂ ਬੇਲਿਆਂ ਦੇ ਵਿੱਚ ਰੁਕ ਛਿਪ ਕੇ ਰਹਿ ਰਹੇ ਹਨ ਨਾ, ਉਹ ਵੀ ਭੁੱਖ ਤਰੇ ਗਰਮੀ ਸਰਦੀ ਨਾਲ ਮਰ ਜਾਣਗੇ। ਪਰ ਕੌਣ ਦੱਸੇ ਜ਼ਕਰੀਆ ਖਾਨ ਨੂੰ ਕਿ ਇਸ ਖਾਲਸੇ ਪੰਥ ਨੂੰ ਜਿਸਨੇ ਸਾਜਿਆ ਹੈ ਉਸ ਦਾ ਹੱਥ ਸਦੀਵ ਕਾਲ ਇਸ ਪੰਥ ਦੇ ਸਿਰ ਤੇ ਹੈ। ਕੋਈ ਮਾਈ ਦਾ ਲਾਲ ਇਸ ਖਾਲਸੇ ਪੰਥ ਨੂੰ ਖਤਮ ਨਹੀਂ ਕਰ ਸਕਦਾ। ਜਦੋਂ ਜ਼ਕਰੀਆ ਖਾਨ ਨੇ ਇੰਜ ਕਿਹਾ ਨਾ, ਇਤਿਹਾਸ ਨੇ ਜੋ ਬੋਲ ਸਾਂਭ ਕੇ ਰੱਖੇ ਹਨ, ਜ਼ਕਰੀਆ ਖਾਨ ਨੇ ਕਿਹਾ, ਆਪ ਸਹੇ ਉਹ ਨੰਗ ਅਰ ਭੁੱਖ, ਦੇਖ ਨਾ ਸਕੇ ਸਿੰਘਨ ਦੁੱਖ। ਕਹਿਣ ਲੱਗਾ ਜ਼ਕਰੀਆ ਖਾਨ, ਹਰ ਭਗਤ ਨਿਰੰਜਣੀਆਂ, ਜਦੋਂ ਤੱਕ ਤਾਰੂ ਸਿੰਘ ਵਰਗੇ ਜਿਉਂਦੇ ਹਨ ਨਾ, ਤੂੰ ਸਿੱਖਾਂ ਨੂੰ ਖਤਮ ਨਹੀਂ ਕਰ ਸਕਦਾ। ਕਹਿਣ ਲੱਗਾ ਕੀ ਗੱਲ? ਉਸ ਨੇ ਦੱਸਿਆ ਕਿ ਸਮੁੱਚਾ ਪਰਿਵਾਰ ਲੰਗਰ ਤਿਆਰ ਕਰਕੇ ਰੋਜ਼ਾਨਾ ਤੇ ਜੰਗਲਾਂ ਦੇ ਵਿੱਚ ਜਾ ਕਰਕੇ ਨਾ ਦੋਵੇਂ ਭੈਣ ਭਰਾ ਤੇ ਸਿੰਘਾਂ ਨੂੰ ਸਿਖਾਉਂਦੇ ਹਨ। ਬਹੁਤ ਕ੍ਰੋਧ ਵਿਚ ਆ ਕਰਕੇ ਜ਼ਕਰੀਆ ਖਾਨ ਨੇ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਕੱਢੇ, ਅਹਿਦੀਏ ਨਗਰ ਪੂਲੇ ਪਹੁੰਚ ਗਏ। ਅੱਗੇ ਮਾਂ ਆਉਂਦਿਆਂ ਨੂੰ ਬਾਣੀ ਪੜ ਰਹੀ ਹੈ, ਪ੍ਰਸ਼ਾਦੇ ਤਿਆਰ ਕਰ ਰਹੀ ਹੈ। ਰੰਗ ਰਤਲੀ ਰੂਹ ਮਾਂ ਕਹਿਣ ਲੱਗੀ, ਵੀਰੋ ਹੱਥ ਮੂੰਹ ਧੋਵੋ, ਜਲ ਛਕੋ ਤੇ ਲੰਗਰ ਤਿਆਰ ਹੈ, ਲੰਗਰ ਤਿਆਰ ਹੋ ਰਿਹਾ ਹੈ, ਲੰਗਰ ਛਕਣਾ ਕਰੋ। ਅਹਿਦੀਏ ਜੋ ਕ੍ਰੋਧ ਨਾਲ ਗੁੱਸੇ ਨਾਲ ਭਰੇ ਆਏ ਸਨ, ਕਹਿਣ ਲੱਗੇ, ਮਾਂ ਅਸੀਂ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਆਏ ਹਾਂ ਤੇ ਤੂੰ ਸਾਨੂੰ ਪ੍ਰਸ਼ਾਦਾ ਪੁੱਛ ਰਹੀ ਹੈ। ਮਾਂ ਕਹਿਣ ਲੱਗੀ, ਮੇਰੇ ਪੁੱਤਰ ਦਾ ਕਸੂਰ? ਅਹਿਦੀਏ ਕਹਿਣ ਲੱਗੀ, ਅਸੀਂ ਤੇ ਹੁਕਮ ਦੇ ਬੱਝੇ ਹਾਂ, ਪਰ ਕਸੂਰ ਉਸਦਾ ਇਹ ਹੈ ਕਿ ਉਹ ਹਕੂਮਤ ਦੇ ਬਾਗੀਆਂ ਨੂੰ ਨਿੱਤਾ ਪ੍ਰਤੀ ਪ੍ਰਸ਼ਾਦਾ ਸਿਖਾਉਂਦਾ ਹੈ। ਉਨੇ ਚਿਰ ਨੂੰ ਭਾਈ ਸਾਹਿਬ ਵੀ ਆ ਗਏ। ਸਾਡਾ ਇਤਿਹਾਸ ਕਹਿੰਦਾ ਕਿ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਪਿੰਡ ਵਾਲਿਆਂ ਦੇ ਭਾਰੀ ਵਿਰੋਧ ਦੇ ਕਾਰਨ ਭਾਈ ਸਾਹਿਬ ਜੀ ਦੀ ਭੈਣ ਨੂੰ ਛੱਡ ਦਿੱਤਾ ਗਿਆ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਪੇਸ਼ ਕੀਤਾ ਗਿਆ। ਗੱਲ ਲਮਕਾਈਏ ਨਾ, ਸਮਾਂ ਸੀਮਤ ਹੈ। ਜ਼ਕਰੀਆ ਖਾਨ ਨੇ ਦੋ ਸ਼ਰਤਾਂ ਰੱਖੀਆਂ ਭਾਈ ਤਾਰੂ ਸਿੰਘ ਜੀ ਅੱਗੇ ਕਿ ਜਾਂ ਮੌਤ ਕਬੂਲ ਕਰ ਲੈ ਤੇ ਜੇ ਜਾਨ ਬਖਸ਼ੀ ਕਰਵਾਉਣੀ ਹੈ ਤੇ ਫਿਰ ਕੇਸ ਕਤਲ ਕਰਵਾ ਕਰਕੇ ਮੁਸਲਮਾਨ ਬਣ ਜਾ। ਭਾਈ ਸਾਹਿਬ ਕਹਿਣ ਲੱਗੇ, ਮੁਸਲਮਾਨ ਤੇ ਬਣ ਜਾਵਾਂ ਪਰ ਫੇਰ ਕੀ ਮੈਂ ਕਦੀ ਮਰਾਂਗਾ ਨਹੀਂ। ਜ਼ਕਰੀਆ ਕਹਿਣ ਲੱਗਾ, ਨਹੀਂ, ਮਰਨਾ ਤੇ ਔੜਕ ਨੂੰ ਸਾਰਿਆ ਹੀ ਹੈ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਜੇ ਮਰਨਾ ਹੀ ਹੈ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਂਦਿਆਂ ਹੋਇਆਂ ਹੀ ਸ਼ਹੀਦ ਕਿਉਂ ਨਾ ਹੋ ਜਾਵਾਂ। ਕ੍ਰੋਧ ਵਿਚ ਆਣ ਕੇ ਜ਼ਕਰੀਆ ਖਾਨ ਕਹਿਣ ਲੱਗਾ, ਜਿਹੜੀ ਸਿੱਖੀ ਅਤੇ ਕੇਸਾਂ ਦੀ ਤੂੰ ਗੱਲ ਕਰਦਾ, ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਚਾੜ ਦਿਆਂਗੇ। ਭਗਤ ਮੁੱਖ ਤੇ ਬੋਲਦੇ ਸੇ ਵਚਨ ਹੋਵੇਂਦੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਜ਼ਕਰੀਆ ਖਾਨ ਤੂੰ ਮੇਰੇ ਸਿਰ ਦੇ ਕੇਸ ਕੀ ਚਾੜੇਗਾ? ਮੈਂ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਪੁੱਤਰ ਹਾਂ ਤੇ ਤੇਰੇ ਸਾਹਮਣੇ ਪ੍ਰਣ ਕਰਦਾ ਕਿ ਉਦੋਂ ਤੱਕ ਮੈਂ ਸਵਾਸ ਨਹੀਂ ਤਿਆਗਾਂਗਾ ਜਦੋਂ ਤੱਕ ਆਪਣੇ ਜੁੱਤੀ ਦੀ ਨੋਕ ਨਾਲ ਤੈਨੂੰ ਅੱਗੇ ਲਾ ਕਰਕੇ ਨਰਕਾਂ ਵਿਚ ਨਹੀਂ ਪਾ ਦਿੰਦਾ। ਕ੍ਰੋਧ ਵਿਚ ਭਰੇ ਹੋਏ ਜ਼ਕਰੀਆ ਖਾਨ ਨੇ ਮੋਚੀ ਸਦਵਾਇਆ। ਸਾਡਾ ਇਤਿਹਾਸ ਕਹਿੰਦਾ ਕਿ ਜੋ ਪਹਿਲਾ ਟੱਪ ਮੋਚੀ ਨੇ ਰੰਬੀ ਦਾ ਖੁਰਜੀ ਦਾ ਲਾਇਆ, ਉਹ ਇੱਥੇ ਮੱਥੇ ਤੇ ਪ੍ਰਵੱਟਿਆਂ ਦੇ ਉੱਪਰ ਲਾਇਆ। ਸਹਿਜੇ ਸਹਿਜੇ ਉਸਨੇ ਖੁਰਜੀ ਖੋਪੀ ਦੀ ਰੰਬੀ ਦੇ ਨਾਲ ਸਾਰੀ ਖੋਪਰੀ ਭਾਈ ਸਾਹਿਬ ਜੀ ਦੀ ਕੇਸਾਂ ਦੇ ਸਮੇਤ ਉਤਾਰ ਦਿੱਤੀ। ਐਦੀਆਂ ਨੇ ਭਾਈ ਸਾਹਿਬ ਜੀ ਦਾ ਸਰੀਰ ਚੁੱਕ ਕਰਕੇ ਲਾਹੌਰੋਂ ਬਾਹਰ ਖਾਈ ਵਿਚ ਸੁੱਟ ਦਿੱਤਾ। ਸਿੱਖ ਭਾਈ ਸਾਹਿਬ ਜੀ ਦਾ ਸਰੀਰ ਉਥੋਂ ਚੁੱਕ ਕਰਕੇ ਧਰਮਸ਼ਾਲਾ ਦੇ ਵਿਚ ਲੈ ਆਏ। ਇਤਿਹਾਸ ਕਹਿੰਦਾ ਕਿ ਭਾਈ ਸਾਹਿਬ ਜੀ ਲਗਾਤਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾ ਰਹੇ ਸਨ। ਜਦੋਂ ਖੋਪਰੀ ਲਾਈ ਜ਼ਕਰੀਆ ਖਾਨ ਨੇ ਤੇ ਇਸ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਨੀਮ ਹਕੀਮ ਸੱਦੇ ਪਰ ਇਹ ਮਰਨ ਕਿਨਾਰੇ ਹੋ ਗਿਆ, ਇਸ ਨੂੰ ਪਿਸ਼ਾਬ ਨਾ ਆਵੇ। ਫਿਰ ਇਸ ਨੂੰ ਬਚਨ ਯਾਦ ਆਇਆ ਭਾਈ ਤਾਰੂ ਸਿੰਘ ਜੀ ਦਾ। ਉਸ ਵੇਲੇ ਲਾਹੌਰ ਦਾ ਕੋਤਵਾਲ ਸੀ ਭਾਈ ਸ਼ਬੀਰ ਸਿੰਘ ਜੀ, ਉਸ ਨੂੰ ਸੱਦਿਆ ਗਿਆ, ਨਾਲ ਕੁਝ ਅਹਿਲਕਾਰ ਭੇਜੇ ਕਿ ਭਾਈ ਤਾਰੂ ਸਿੰਘ ਦੇ ਕੋਲੋਂ ਮੈਨੂੰ ਮਾਫ਼ੀ ਦਵਾ ਦਿਓ। ਜਦੋਂ ਇਹ ਸਾਰੇ ਭਾਈ ਸਾਹਿਬ ਜੀ ਦੇ ਕੋਲ ਆਏ, ਭਾਈ ਸਾਹਿਬ ਕਹਿਣ ਲੱਗੇ, ਮੈਂ ਕੌਣ ਮਾਫ਼ੀ ਦੇਣ ਵਾਲਾ? ਜਾਂ ਤਾਂ ਮਾਫ਼ੀ ਦਸ਼ਮੇਸ਼ ਪਿਤਾ ਕਲਪੀਆਂ ਵਾਲਾ ਦੇ ਸਕਦਾ ਜਿਸ ਦੇ ਕੇਸਾਂ ਦੇ ਵਾਸਤੇ ਇਸ ਨੇ ਅਪਮਾਨਯੋਗ ਸ਼ਬਦ ਵਰਤੇ, ਤੇ ਜਾਂ ਸਮਰੱਥਾ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਬਖਸ਼ੀ ਹੋਈ ਹੈ। ਫਿਰ ਦਲ ਖਾਲਸਾ ਦੇ ਕੋਲ ਭਾਈ ਸੁਬੇਗ ਸਿੰਘ ਜੀ ਇਹਦੇ ਅਹਿਦੀਏ ਗਏ। ਉਨ੍ਹਾਂ ਗੁਰਸਿੱਖਾਂ ਨੇ ਪਹਿਲੋਂ ਤਾਂ ਰੂਹ ਵਿਚ ਆਣ ਕੇ ਕਿਹਾ ਕਿ ਜ਼ਕਰੀਆ ਖਾਨ ਨੂੰ ਕਤਲ ਕਰ ਦਿੱਤਾ ਜਾਵੇ, ਪਰ ਵਿਚੋਂ ਕੁਝ ਗੁਰਸਿੱਖਾਂ ਨੇ ਕਿਹਾ ਕਿ ਨਹੀਂ, ਭਾਈ ਸਾਹਿਬ ਜੀ ਦੇ ਬਚਨ ਸੱਤ ਹੋਣੇ ਚਾਹੀਦੇ ਹਨ। ਫਿਰ ਉਨ੍ਹਾਂ ਨੇ ਕਿਹਾ ਕਿ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਲੈ ਜਾਵੋ, ਜਕਰੀਆ ਖਾਨ ਦੇ ਸਿਰ ਵਿਚ ਮਾਰੋ ਤੇ ਜਿਵੇਂ ਜਿਵੇਂ ਉਸ ਦੇ ਸਿਰ ਵਿਚ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਮਾਰੋਗੇ ਇਸ ਨੂੰ ਪਿਸ਼ਾਬ ਆਵੇਗਾ। ਸੰਗਤ ਜੀ, ਅੱਜ ਦਾ ਜੋ ਦਿਨ ਹੈ ਨਾ, ਅੱਜ ਦੇ ਦਿਨ ਭਾਈ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਪਰ ਅੱਜ ਖੋਪਰੀ ਲੱਥੇ ਨੂੰ 22ਵਾਂ ਦਿਨ ਸੀ। 22 ਦਿਨ ਭਾਈ ਸਾਹਿਬ ਬਿਨਾਂ ਖੋਪਰੀ ਤੋਂ ਜੀਨੇ ਰਹੇ ਤੇ 22 ਦਿਨ ਭਾਈ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਜਕਰੀਆ ਖਾਨ ਆਪਣੇ ਸਿਰ ਵਿਚ ਮਰਵਾਉਂਦਾ ਰਿਹਾ। 22ਵੇਂ ਦਿਨ ਜਦੋਂ ਜਕਰੀਆ ਖਾਨ ਜੋੜਾ ਸਿਰ ਦੇ ਵਿਚ ਮਰਵਾ ਮਰਵਾ ਕਰਕੇ ਸ਼ਹਾਦਤ ਪ੍ਰਾਪਤ ਕਰ ਗਿਆ, ਸਿੱਖਾਂ ਨੇ ਜਾ ਕਰਕੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਭਾਈ ਸਾਹਿਬ ਜੀ, ਆਪ ਜੀ ਦੇ ਬਚਨ ਸਫਲ ਹੋ ਗਏ, ਜਕਰੀਆ ਖਾਨ ਚੜਾਈ ਕਰ ਗਿਆ। ਫਿਰ ਭਾਈ ਸਾਹਿਬ ਜੀ ਨੇ ਇੱਛਾ ਜਾਹਰ ਕੀਤੀ ਕਿ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਭਾਈ ਰਤਨ ਸਿੰਘ ਜੀ ਭੰਗੂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦਾ ਜਲ ਲਿਆਓ ਤੇ ਮੈਨੂੰ ਇਸ਼ਨਾਨ ਕਰਾਵੋ। ਇੰਜ ਹੀ ਹੋਇਆ, ਜਲ ਲਾਹੌਰ ਪਹੁੰਚ ਗਿਆ। ਭਾਈ ਸਾਹਿਬ ਜੀ ਦੇ ਸਰੀਰ ਦਾ ਜਦੋਂ ਇਸ਼ਨਾਨ ਕਰਵਾਇਆ, ਅੱਜ ਭਾਈ ਸਾਹਿਬ ਜੀ ਜੋ 22 ਦਿਨ ਤੋਂ ਲਗਾਤਾਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾ ਰਹੇ ਸਨ, ਅੱਜ ਗੁਰੂ ਰਾਮਦਾਸ ਪਿਤਾ ਦੇ ਪਾਵਨ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਨ ਤੋਂ ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦੀਆਂ ਆਖਰੀ ਤੁਕਾਂ ਜਦੋਂ ਭਾਈ ਸਾਹਿਬ ਜੀ ਨੇ ਪੜ੍ਹੀਆਂ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਇਸ ਮਾਤ ਲੋਕ ਤੋਂ ਭਾਈ ਸਾਹਿਬ ਜੀ ਨੇ ਸਵਾਸ ਤਿਆਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿਚ ਜਾ ਕਰਕੇ ਬਿਰਾਜਮਾਨ ਹੋ ਗਏ। ਬੜਾ ਵਡਮੁੱਲਾ ਇਤਿਹਾਸ ਹੈ ਸੰਗਤ ਜੀ, ਇਕ ਬੇਨਤੀ ਮੈਂ ਜ਼ਰੂਰ ਕਰਾਂਗਾ। ਪੁਰਾਤਨ ਸਮਿਆਂ ਦੇ ਵਿਚ ਮਾਈਆਂ ਨੇ ਬੱਚਿਆਂ ਨੇ ਬੜੇ ਪਿਆਰ ਦੇ ਨਾਲ, ਅਸੀਂ ਖੁਦ ਇਹ ਗੱਲ ਪਿੰਡੇ ਤੇ ਹੰਢਾਈ ਹੈ, ਸਾਡੀਆਂ ਮਾਈਆਂ ਨੇ ਨਾ ਜੀ ਸਾਡੇ ਕੇਸ ਵਾਹ ਕਰਕੇ ਤੇ ਫਿਰ ਗੁੰਢ ਕੇ ਬੜੀ ਸ਼ਰਧਾ ਨਾਲ ਜੂੜਾ ਕਰਨਾ ਕਿ ਕੇਸ ਲੰਮੇ ਹੋ ਜਾਣ, ਪਰ ਸੱਚ ਜਾਣੇ ਹੋ ਅੱਜ ਉਹ ਮਾਵਾਂ ਅਲੋਪ ਹੋ ਗਈਆਂ। ਕਿਧਰੇ ਵਿਰਲੀ ਵਿਰਲੀ ਉਹ ਮਾਂ ਦਿਖਾਈ ਦਿੰਦੀ ਹੈ ਜਿਹੜੀ ਆਪਣੇ ਬੱਚਿਆਂ ਨੂੰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਸਿੱਖਿਆ ਦਿੰਦੀ ਹੋਵੇ। ਨਿੱਤ ਇੱਕ ਕੌੜਾ ਸੱਚ ਹੈ, ਬੱਚਿਆਂ ਦੇ ਵਾਲ ਕੀ ਗੁੰਦਣੇ ਅੱਜ ਦੀਆਂ ਮਾਵਾਂ ਨੇ, ਵਿਰਲੀਆਂ ਵਿਰਲੀਆਂ ਹਨ ਪਰ ਬਹੁਤਾਤ ਹੈ ਨਾ ਜੋ ਉਨ੍ਹਾਂ ਨੇ ਬੱਚਿਆਂ ਦੇ ਵਾਲ ਗੁੰਦ ਕੇ ਜੂੜਾ ਤੇ ਕੀ ਕਰਨਾ, ਉੱਤੇ ਆਪਣੀਆਂ ਵੀ ਗੁੱਤਾਂ ਨੇ ਗੁੰਦਣੀਆਂ ਤੇ ਗੁੰਦਣੀਆਂ ਤੇ ਛੱਡੀਆਂ। ਮੈਂ ਆਪ ਦੀ ਅੱਖੀ ਵੇਖਦੇ ਹਾਂ ਕਿ ਛੋਟੀਆਂ ਛੋਟੀਆਂ ਹੁੰਦੀਆਂ ਨਾ ਗੁੱਤਾਂ ਜੀ, ਲੱਕ ਤੋਂ ਤਾਂ ਤੇ ਓੜਕ ਨੂੰ ਗਿੱਛੀ ਤੱਕ ਹੀ ਆ ਗਈਆਂ, ਇੰਨੀਆਂ ਕਿ ਗੁੱਤਾਂ ਰਹਿ ਗਈਆਂ ਮਾਵਾਂ ਦੀਆਂ। ਤੇ ਮੁੜ ਕੇ ਮਾਵਾਂ ਕਹਿੰਦੀਆਂ ਕਿ ਸਾਡੇ ਬੱਚੇ ਸਿੱਖੀ ਸਰੂਪ ਦੇ ਵਿਚ ਪਰਪੱਕ ਨਹੀਂ ਰਹਿੰਦੇ, ਹੋਰ ਵੀ ਕਾਰਨ ਹੋਣਗੇ, ਮੈਂ ਮਨ ਕਰਨੇ ਹੁੰਦਾ ਪਰ ਇਹ ਵੀ ਕਾਰਨ ਹੈ। ਆਪਾਂ ਆਪਣਾ ਗੁਨਾਹ ਵੀ ਕਬੂਲ ਕਰੀਏ ਨਾ ਮਾਤਾ ਪਿਤਾ, ਕਿ ਅਸੀਂ ਬਚਪਨ ਦੇ ਵਿਚ ਆਪਣੇ ਬੱਚਿਆਂ ਨੂੰ ਕਿੰਨੀ ਕੁ ਸਿੱਖਿਆ ਦਿੰਦੇ ਹਾਂ। ਅੱਜ ਲੋੜ ਹੈ ਬਚਪਨ ਦੇ ਵਿਚ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਵਿਚ ਪਰਪੱਕ ਰੱਖਣ ਵਾਸਤੇ ਨਾ ਉਨ੍ਹਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ। ਜੋ ਸਾਡਾ ਵਡਮੁੱਲਾ ਇਤਿਹਾਸ ਹੈ, ਸ਼ਹੀਦ ਸਿੰਘਾਂ ਦੀਆਂ ਜੀਵਨੀਆਂ, ਗੁਰੂ ਸਾਹਿਬਾਨ ਜੀ ਦੀਆਂ ਜੀਵਨੀਆਂ ਸੁਣਾਈਏ। ਪੁਰਾਤਨ ਸਮਿਆਂ ਦੇ ਵਿਚ ਇਹ ਰੀਤ ਹੁੰਦੀ ਸੀ, ਸੌਣ ਲੱਗਿਆ ਸਾਰੇ ਪਰਿਵਾਰ ਨੇ ਇਕੱਠੇ ਬਹਿਣਾ, ਪਰਿਵਾਰ ਦੇ ਇਕ ਮੁਖੀਏ ਨੇ ਇਤਿਹਾਸ ਸੁਣਾਉਣਾ ਤੇ ਬਾਕੀ ਬੱਚਿਆਂ ਨੇ ਪਰਿਵਾਰ ਨੇ ਸੁਣਨਾ ਤੇ ਫਿਰ ਸੌਣਾ। ਸੁਰਹੋ ਵਿਚਾਰ ਉਸ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ, ਉਨ੍ਹਾਂ ਦੇ ਚਰਨਾਂ ਕਮਲਾਂ ਦੇ ਵਿਚ ਸਾਡੀ ਸਾਰਿਆਂ ਦੀ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਹੁਣ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਾਨੂੰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ, ਉਸ ਦੇ ਵਿਚਾਰ ਦੇ ਨਾਲ ਜੋੜਨਾ ਕਰੀਏ। ਇਕ ਵਾਰੀ ਸਮੂਹ ਸਾਧ ਸੰਗਤ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ प्यार नाल आखो जी सतनाम श्री वाहिगुरु साहिब जी।
सतनाम श्री वाहिगुरु साहिब जी। तनासुरी महला पंडवा।
अज का पावन पवित्र श्री मुख वाक राग तनासरी दे विच पंजवें पातशाह शहीदां दे सरताज धन श्री गुरु अर्जन देव साहिब सचे पातशाह जी दी रसना तो सानू बख्शिश होया है।
त्रिपत पाई सच भोजन खाया।
संगत जी शरीर दी खुराक है भोजन ते आत्मा दी खुराक है भजन। जे शरीर दी खुराक भोजन इस नूं ना मिले ਇਹ ਕਮਜ਼ੋਰ ਹੋ ਜਾਂਦਾ ਨਿਰਬਲ ਹੋ ਜਾਂਦਾ ਤੇ ਰੋਗੀ ਹੋ ਜਾਂਦਾ ਤੇ ਸਰੀਰ ਦੇ ਵਿੱਚ ਜੋ ਆਤਮਾ ਜੇ ਆਤਮਾ ਨੂੰ ਭੱਜਣ ਦੀ ਖੁਰਾਕ ਨਾ ਨਾ ਮਿਲੇ ਤੇ ਸੱਚ ਜਾਣਿਓ ਇਹ ਆਤਮਾ ਵੀ ਨਿਰਬਲ ਹੋ ਜਾਂਦੀ ਹੈ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਜੀ ਆਤਮਾ ਦੇ ਭੋਜਨ ਦੀ ਗੱਲ ਕੀਤੀ ਹੈ ਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਜੀਵ ਦੀ ਬਿਰਤੀ ਦੁਨਿਆਵੀ ਰਸਾਂ ਕਸਾਂ ਭੋਗ ਪਦਾਰਥਾਂ ਦੇ ਵੱਲੋਂ ਰੱਜ ਗਈ ਹਟ ਗਈ ਤ੍ਰਿਪਤ ਹੋ ਗਈ ਤੇ ਸੱਚ ਭੋਜਨ ਖਾਇਆ ਇਸ ਜੀਵ ਨੇ ਫਿਰ ਪਰਮੇਸ਼ਰ ਦੀ ਬੰਦਗੀ ਕਰਕੇ ਆਪਣੀ ਆਤਮਾ ਨੂੰ ਸੱਚੇ ਨਾਮ ਦਾ ਭੋਜਨ ਛਕਾਉਣਾ ਕੀਤਾ।
ਮਨ ਤਨ ਰਸਨਾ ਨਾਮ ਧਿਆਇਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਤਮਾ ਨੂੰ ਭੋਜਨ ਛਕਾਉਣ ਦੀ ਵਿਧੀ ਵੀ ਸਾਨੂੰ ਦੱਸ ਰਹੇ ਹਨ ਕਿ ਸਰੀਰ ਨੂੰ ਆਪਾਂ ਭੋਜਨ ਕਿਵੇਂ ਛਕਾਉਣਾ। ਸਾਨੂੰ ਸਾਰਿਆਂ ਨੂੰ ਪਤਾ ਕਿ ਹੱਥਾਂ ਰਾਹੀਂ ਬੁਰਕੀ ਤੋੜਨੀ ਤੇ ਮੂੰਹ ਰਾਹੀਂ ਛਕ ਲੈਣੀ, ਪਰ ਆਤਮਾ ਦਾ ਜੋ ਭੋਜਨ ਹੈ ਨਾ ਭਜਨ, ਉਸ ਨੂੰ ਕਿਵੇਂ ਛਕਾਉਣਾ। ਉਸ ਦੇ ਪ੍ਰਤੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਮਨ ਤਨ ਰਸਨਾ ਨਾਮ ਤੇ ਆਇਆ। ਤਨ ਕਰਕੇ ਧਿਆਨ ਰਾਹੀਂ ਪਰਮੇਸ਼ਰ ਦਾ ਵਾਹਿਗੁਰੂ, ਮਨ ਕਰਕੇ ਧਿਆਨ ਰਾਹੀਂ ਪਰਮੇਸ਼ਰ ਦਾ ਨਾਮ ਜਪਣਾ ਤੇ ਨਾਮ ਜਪਦਿਆਂ ਜਪਦਿਆਂ ਫਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਦੀ ਬਾਬਤ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਫਿਰ ਜਦੋਂ ਮਨ ਦੇ ਰਾਹੀਂ ਧਿਆਨ ਦੇ ਰਾਹੀਂ ਆਪਣੀ ਆਤਮਾ ਨੂੰ ਇਹ ਜੀਵ ਪਰਮੇਸ਼ਰ ਦੇ ਨਾਮ ਦਾ ਭੋਜਨ ਸਿਖਾਉਂਦਾ, ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ ਫਿਰ ਸਰੀਰ ਰੋਮ ਰੋਮ ਕਰਕੇ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ, ਫਿਰ ਤਨ ਦੇ ਰਾਹੀਂ ਇਸ ਆਤਮਾ ਨੂੰ ਭੋਜਨ ਸਿਖਾਉਣਾ ਤੇ ਰਸਨਾ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਧਿਆਉਣਾ। ਇਹ ਵਿਧੀ ਹੈ ਆਤਮਾ ਨੂੰ ਸੱਚੇ ਨਾਮ ਦੇ ਭੋਜਨ ਛਕਾਉਣ ਦੇ।
ਜੀਵਨਾ ਹਰ ਜੀਵਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਮਾਤ ਲੋਕ ਤੇ ਆਣ ਕਰਕੇ ਸਫਲ ਜੀਵਨ ਸ੍ਰੇਸ਼ਟ ਜੀਵਨ ਕਿੰਨਾ ਦਾ, ਜੀਵਨਾ ਕਿੰਨਾ ਦਾ ਅਸਲੀ ਜੀਵਨ ਹੈ ਇਸ ਮਾਤ ਲੋਕ ਤੇ ਆਣ ਕਰਕੇ। ਫਿਰ ਉੱਤਰ ਦਿੰਦੇ ਹਨ ਹਰ ਜੀਵਨਾ ਜਿਨ੍ਹਾਂ ਨੇ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਂਝ ਪਾਈ ਹੈ ਨਾ, ਅਸਲੀ ਜੀਵਨ ਉਨ੍ਹਾਂ ਦਾ ਹੀ ਹੈ।
ਜੀਵਨ ਹਰ ਜਪ ਸਾਧ ਸੰਗ।
ਇਸ ਜੀਵਨ ਦੇ ਵਿੱਚ ਆਣ ਕੇ ਜੋ ਸਭ ਤੋਂ ਸ੍ਰੇਸ਼ਟ ਕਰਮ ਹੈ, ਉੱਤਮ ਕਰਮ ਹੈ ਨਾ, ਜੋ ਸਭ ਤੋਂ ਵੱਧ ਲਾਭਦਾਇਕ ਹੈ ਇਸ ਆਤਮਾ ਦਾ ਪਰਮਾਤਮਾ ਦੇ ਨਾਲ ਭੇਦ ਹੋਣ ਦਾ, ਉਹ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕਰਕੇ ਸਤਸੰਗ ਕਰਨੀ, ਤੇ ਸਤਸੰਗ ਕਰਦਿਆਂ ਹੋਇਆ ਜਿੱਥੇ ਕੰਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਾਮ ਸਰਵਣ ਕਰਨਾ, ਉਥੇ ਰਸਨਾ ਦੇ ਨਾਲ ਜਪਣਾ। ਸੰਗਤ ਦੀ ਮਹਾਨਤਾ ਦੀ ਮੋਹਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਲਾਈ ਹੈ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਸ ਮੌਤ ਲੋਕ ਤੇ ਆਣ ਕਰਕੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਜੋ ਸਭ ਤੋਂ ਸ੍ਰੇਸ਼ਟ ਕਰਮ ਉੱਤਮ ਕਰਮ ਹੈ, ਸੱਚੇ ਪਾਤਸ਼ਾਹ ਜੀ ਦੀ ਗੁਰੂ ਦੀ ਸੰਗਤ ਦੇ ਵਿੱਚ ਆਣ ਕਰਕੇ ਕੰਨਾਂ ਦੇ ਨਾਲ ਨਾਮ ਸਰਵਣ ਕਰਨਾ ਤੇ ਜੀਵ ਦੇ ਨਾਲ ਨਾਮ ਜਪਣਾ, ਇਹ ਕਰਮ ਕਰਨਾ ਚਾਹੀਦਾ ਹੈ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ।
ਅਨਕ ਪ੍ਰਕਾਰੀ ਬਸਤਰ ਉਠਾਏ।
ਸੱਚੇ ਪਾਤਸ਼ਾਹ ਜੀ ਉਦਾਹਰਨ ਦਿੰਦੇ ਹਨ ਕਿ ਜਿਵੇਂ ਦੁਨਿਆਵੀ ਜੀਵ ਤਰ੍ਹਾਂ ਤਰ੍ਹਾਂ ਦੇ ਬਸਤਰ ਉਡਾਏ, ਭਾਂਤ ਭਾਂਤ ਦੇ ਕੱਪੜੇ ਪਹਿਨ ਕਰਕੇ ਪ੍ਰਸੰਨਤਾ ਹਾਸਲ ਕਰਦਾ ਹੈ ਨਾ, ਪਰ ਗੁਰੂ ਕੇ ਪਿਆਰੇ ਕਿਵੇਂ ਪ੍ਰਸੰਨਤਾ ਹਾਸਲ ਕਰਦੇ ਹਨ।
ਆਨੰਦ ਕੀਰਤਨ ਹਰ ਗੁਣ ਗਾਏ।
ਪਰ ਗੁਰੂ ਦੇ ਪਿਆਰ ਵਿੱਚ ਪ੍ਰੇਮ ਵਿੱਚ ਵਿਚਰਨ ਵਾਲੀਆਂ ਰੰਗ ਰਤੜੀਆਂ ਰੂਹਾਂ ਆਨੰਦ ਦਿਨ ਅਤੇ ਰਾਤ ਕੀਰਤਨ ਹਰੀ ਦੀ ਕੀਰਤੀ ਕਰਦਿਆਂ ਹੋਇਆਂ ਹਰ ਗੁਣ ਗਾਏ, ਉਸ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਤੇ ਜਿਵੇਂ ਦੁਨਿਆਵੀ ਜੀਵ ਨੂੰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਣ ਦੇ ਨਾਲ ਪ੍ਰਸੰਨਤਾ ਹਾਸਲ ਹੁੰਦੀ ਹੈ ਨਾ, ਇਸੇ ਹੀ ਤਰ੍ਹਾਂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਜਦੋਂ ਦਿਨ ਰਾਤ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੀਆਂ ਹਨ, ਉਸ ਦੇ ਗੁਣ ਗਾਉਂਦੀਆਂ ਹਨ, ਮਾਨੋ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਣ ਜਿੰਨੀ ਪ੍ਰਸੰਨਤਾ ਹਾਸਲ ਹੁੰਦੀ ਹੈ।
ਹਸਤੀ ਰੱਥ ਅਸ ਅਸ ਵਾਰੀ।
ਦੁਨਿਆਵੀ ਜੀਵਾਂ ਨੂੰ ਜਿਵੇਂ ਹਾਥੀ ਦੀ ਤੇ ਰੱਥ ਦੀ ਤੇ ਘੋੜੇ ਦੀ ਅਸਵਾਰੀ ਕਰਕੇ ਪ੍ਰਸੰਨਤਾ ਹਾਸਲ ਹੁੰਦੀ ਹੈ।
ਮਾਰ ਕਾ ਮਾਰਗ ਹਿਰਦੈ ਨਿਹਾਰੀ।
ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਦਿਨ ਰਾਤ ਹਿਰਦੇ ਦੇ ਤਲ ਤੇ ਪਰਮੇਸ਼ਰ ਦਾ ਮਾਰਗ ਹੀ ਵੇਖਦੀਆਂ ਰਹਿੰਦੀਆਂ ਹਨ, ਭਾਵ ਕਿ ਉਨ੍ਹਾਂ ਦੇ ਹਿਰਦੇ ਦੇ ਵਿੱਚ ਸਦੀਵ ਕਾਲ ਇਹੋ ਹੀ ਤੜਪ ਲੈਂਦੀ ਲੱਗੀ ਰਹਿੰਦੀ ਹੈ ਕਿ ਪਰਮੇਸ਼ਰ ਦੀ ਬੰਦਗੀ ਵੱਧ ਤੋਂ ਵੱਧ ਕਰੀਏ ਤੇ ਉਹ ਹਿਰਦੇ ਦੇ ਵਿੱਚ ਆਣ ਕਰਕੇ ਪ੍ਰਗਟ ਹੋ ਜਾਵੇ। ਇਸੇ ਤਰ੍ਹਾਂ ਰੰਗ ਰਤੜੀਆਂ ਰੂਹਾਂ ਨੂੰ ਜਿੰਨੀ ਪ੍ਰਸੰਨਤਾ ਪਰਮੇਸ਼ਰ ਦੇ ਮਾਰਗ ਵੇਖਣ ਦੇ ਵਿੱਚ ਹਿਰਦੇ ਦੇ ਤਲ ਤੇ ਪ੍ਰਸੰਨਤਾ ਹਾਸਲ ਹੁੰਦੀ ਹੈ, ਜਿਵੇਂ ਦੁਨਿਆਵੀ ਜੀਵਾਂ ਨੂੰ ਹਾਥੀ ਘੋੜਿਆਂ ਰਥਾਂ ਦੀ ਅਸਵਾਰੀ ਕਰਨ ਦੀ ਪ੍ਰਸੰਨਤਾ ਹਾਸਲ ਹੁੰਦੀ ਹੈ, ਉਵੇਂ ਹੀ ਪਰਮੇਸ਼ਰ ਦੇ ਪਿਆਰਿਆਂ ਨੂੰ ਪਰਮੇਸ਼ਰ ਦੀ ਬੰਦਗੀ ਕਰਕੇ ਹੁੰਦੀ ਹੈ।
ਮਨ ਤਨ ਅੰਤਰ ਚਰਨ ਧਿਆਇਆ।
ਇਸ ਸਰੀਰ ਦੇ ਅੰਦਰ ਤਨ ਦੇ ਅੰਦਰ ਜੋ ਮਨ ਹੈ, ਮਨ ਨੂੰ ਜੋੜ ਕੇ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਚਰਨ ਧਿਆਇਆ, ਪੂਰਨ ਪਰਮਾਤਮਾ ਦਾ ਚਰਨ ਤੋਂ ਭਾਵ ਨਾਮ ਜਪਣਾ ਕੀਤਾ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਹਰ ਸੁਖ ਨਿਦਾਨ ਉਹ ਪਰਿਪੂਰਨ ਪਰਮਾਤਮਾ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਤੇ ਸਾਰੇ ਹੀ ਸੁੱਖਾਂ ਦਾ ਨਿਦਾਨ ਖਜ਼ਾਨਾ ਹੈ, ਜੋ ਲੋਕ ਪਰਲੋਕ ਦੇ ਖਜ਼ਾਨਿਆਂ ਦਾ ਮਾਲਕ ਹੈ, ਨਾਨਕ ਦਾਸ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਕਹਿੰਦੇ ਹਨ ਕਿ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਸ ਨੂੰ ਪਾ ਲਿਆ। ਸੰਗਤ ਜੀ ਆਓ, ਹੁਣ ਜੋ ਸੰਗਰਾਂਦ ਦੇ ਦਿਹਾੜੇ ਦਾ ਫਲਾਦੇਸ਼ ਸਾਨੂੰ ਉਪਦੇਸ਼ ਪ੍ਰਾਪਤ ਹੋਇਆ, ਉਸ ਦੇ ਵਿਚਾਰ ਨਾਲ ਜੁੜਨਾ ਕਰੀਏ।
ਸਾਵਣ ਸਰਸੀ ਕਾਮਣੀ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਵਣ ਸਰਸੀ ਕਾਮਣੀ, ਸਾਲ ਦੇ ਵਿੱਚ ਜਿੱਥੇ 12 ਮਹੀਨੇ ਹੁੰਦੇ ਹਨ, ਸੂਰਜ ਇੱਕ ਰਾਸ਼ੀ ਦੇ ਵਿੱਚ ਜਦੋਂ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ, ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਉਸ ਨੂੰ ਸੰਗਰਾਂਦ ਸੰਗਰਾਂਦ ਕਹਿੰਦੇ ਹਨ। 12 ਸੰਗਰਾਂਦਾਂ ਹੁੰਦੀਆਂ ਹਨ ਤੇ 6 ਰੁੱਤਾਂ ਹੁੰਦੀਆਂ ਹਨ ਸਾਲ ਦੇ ਵਿੱਚ। 2-2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਜੇਠ ਅਤੇ ਹਾੜ੍ਹ ਦਾ ਮਹੀਨਾ ਜੋ ਗਰਮੀ ਦੀ ਰੁੱਤ ਦਾ ਤੇ ਸਾਵਣ ਅਤੇ ਭਾਦਰੋਂ ਦਾ ਮਹੀਨਾ ਜੋ ਵਰਖਾ ਰੁੱਤ ਦੇ ਮਹੀਨੇ ਹਨ। ਬਹੁਤ ਜ਼ਿਆਦਾ ਗਰਮੀ ਪੈਣ ਤੋਂ ਉਪਰੰਤ ਜਦੋਂ ਸਾਵਣ ਦੇ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ, ਮੀਂਹ ਵਰਖਾ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਕਿ ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਕਿ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਵਰਖਾ ਪੈਣ ਦੇ ਨਾਲ ਜੋ ਕੁਮੜਾ ਚੁੱਕੀ ਬਨਸਪਤੀ ਹੁੰਦੀ ਹੈ ਨਾ, ਇਹ ਜੰਗਲ ਬੇਲੇ ਜੀਵ ਜੰਤੂ, ਉਹ ਸਾਰੇ ਹੀ ਮੌਲ ਪੈਂਦੇ ਹਨ, ਖੇਡ ਉੱਠਦੇ ਹਨ। ਇਹ ਸਾਰੀ ਬਨਸਪਤੀ ਜਿਵੇਂ ਮੀਂਹ ਪੈਣ ਦੇ ਨਾਲ ਵਰਖਾ ਰੁੱਤ ਦੇ ਆਉਣ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ ਨਾ, ਇਵੇਂ ਹੀ ਸਾਵਣ ਦੇ ਮਹੀਨੇ ਦਾ ਉਪਦੇਸ਼ ਦਿੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਸਾਵਣ ਦਾ ਮਹੀਨਾ ਜੋ ਮਨੁੱਖਾ ਸਰੀਰ ਹੈ ਤੇ ਇਸ ਦੇ ਵਿੱਚ ਵਸਣ ਵਾਲੀ ਕਾਮਣੀ ਕਹੀਏ ਜੀਵ ਆਤਮਾ, ਉਹ ਸ੍ਰੇਸ਼ਟ ਰਸ ਦੇ ਸਹਿਤ ਹੋ ਜਾਂਦੀ ਹੈ, ਆਨੰਦ ਦੇ ਸੰਯੁਗਤ ਹੋ ਜਾਂਦੀ ਹੈ। ਪਰ ਕਦੋਂ ਹੁੰਦੀ ਹੈ ਇਸ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਹਨ।
ਚਰਨ ਕਮਲ ਸਿਓ ਪਿਆਰ,
ਇਸ ਜੀਵ ਦਾ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਨਾਮ ਰੂਪੀ ਬਾਣੀ ਰੂਪੀ ਚਰਨਾਂ ਕਮਲਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਨਾ, ਤਦੋਂ ਇਹ ਜੀਵ ਆਤਮਾ ਸ੍ਰੇਸ਼ਟ ਰਸ ਦੇ ਸਹਿਤ ਆਨੰਦ ਦੇ ਸੰਯੋਗਤ ਹੋ ਜਾਂਦੀ ਹੈ।
ਮਨ ਤਨ ਰਤਾ ਸੱਚ ਰੰਗ,
ਜਦੋਂ ਇਹ ਜੀਵ ਪਰਿਪੂਰਨ ਪਰਮਾਤਮਾ ਦੇ ਚਰਣਾ ਕਮਲਾਂ ਦੇ ਨਾਲ ਜੁੜ ਜਾਂਦਾ, ਨਾਮ ਦੇ ਨਾਲ ਜੁੜ ਜਾਂਦਾ, ਬਾਣੀ ਦੇ ਨਾਲ ਜੁੜ ਜਾਂਦਾ, ਫਿਰ ਇਸ ਜੀਵ ਦਾ ਮਨ ਜਦੋਂ ਵਿਕਾਰਾਂ ਵੱਲੋਂ ਹਟ ਜਾਂਦਾ ਤੇ ਫਿਰ ਇਸ ਜੀਵ ਦੇ ਮਨ ਅਤੇ ਤਨ ਉੱਪਰ ਪਰਮੇਸ਼ਰ ਦਾ ਜੋ ਸੱਚਾ ਰੰਗ ਹੈ ਨਾ, ਨਾਮ ਦਾ, ਉਹ ਚੜ ਜਾਂਦਾ ਹੈ।
ਇੱਕੋ ਨਾਮ ਆਧਾਰ,
ਇਸ ਦੇ ਵਾਸਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਇੱਕ ਸ਼ਰਤ ਹੈ, ਨਾਮ ਦਾ ਰੰਗ ਮਨ ਅਤੇ ਤਨ ਦੇ ਉੱਪਰ ਤਦੋਂ ਚੜਦਾ, ਇਸ ਜੀਵ ਆਤਮਾ ਦਾ ਹਿਰਦਾ ਸ੍ਰੇਸ਼ਟ ਰਸ ਅਤੇ ਆਨੰਦ ਦੇ ਸੰਯੋਗਤ ਤਦੋਂ ਹੁੰਦਾ ਜਦੋਂ ਇਸ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੁੰਦਾ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੋ ਭਗਵਾਨ। ਇਹ ਨਹੀਂ ਕਿ ਗੁਰਦੁਆਰੇ ਵੀ ਆਏ ਤੇ ਗੁਰਦੁਆਰੇ ਜਾਂਦਿਆਂ ਹੋਇਆਂ ਸ਼ਨੀ ਦੇਵਤੇ ਨੂੰ ਤੇਲ ਵੀ ਚੜਾ ਦਿੱਤਾ, ਰਸਤੇ ਦੇ ਵਿਚ ਪੀਰ ਬਾਬੇ ਦੀ ਦਰਗਾਹ ਆਈ ਤੇ ਹਰੀ ਚਾਦਰ ਵੀ ਚੜਾ ਦਿੱਤੀ, ਧਾਗੇ ਤਵੀਤਾ ਵਾਲਾ ਬਾਬਾ ਮਿਲਿਆ ਤੇ ਕਾਲਾ ਧਾਗਾ ਵੀ ਉਸ ਕੋਲੋਂ ਲੈ ਕੇ ਗੁੱਟ ਤੇ ਬੰਨ ਲਿਆ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਿਨ੍ਹਾਂ ਜੀਵਾਂ ਨੂੰ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਭਾਵ ਆਸਰਾ ਹੁੰਦਾ ਹੈ ਨਾ, ਉਨ੍ਹਾਂ ਦੇ ਮਨ ਅਤੇ ਤਨ ਦੇ ਉੱਪਰ ਪਰਮੇਸ਼ਰ ਦੇ ਸੱਚੇ ਨਾਮ ਦਾ ਰੰਗ ਚੜ ਜਾਂਦਾ ਹੈ।
ਲਿਖਿਆ ਰੰਗ ਕੁੜਾਵਿਆ,
ਵਿਖਿਆ ਦੇ ਦੋ ਅਰਥ ਕੀਤੇ ਹਨ ਵਿਦਵਾਨਾਂ ਨੇ। ਵਿਖਿਆ ਤੋਂ ਭਾਵ ਪੰਜ ਵਿਸ਼ੇ, ਸ਼ਬਦ ਸਪਰਸ ਰੂਪ ਰਸ ਗੰਧ, ਇਹਨਾਂ ਦਾ ਭੋਗ ਰੰਗ ਕਹੀਏ ਕੁੜਾਵਿਆ ਝੂਠਾ ਹੈ ਤੇ ਵਿਖਿਆ ਤੋਂ ਭਾਵ ਜੈਰ ਤੇ ਜੈਰ ਤੋਂ ਭਾਵ ਮਾਇਆ ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪੰਜਾਂ ਵਿਸ਼ਿਆਂ ਦੇ ਭੋਗ ਦਾ ਰੰਗ ਤੇ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਕੌਤਕਾਂ ਦਾ ਰੰਗ ਕੁੜਾਵਿਆ ਕਹੀਏ ਝੂਠਾ ਹੈ।
ਦਿਸਣ ਸਭੇ ਸ਼ਾਰ
ਪੰਜਾਂ ਵਿਸ਼ਿਆਂ ਤੋਂ ਇਲਾਵਾ ਤੇ ਮਾਇਆ ਦੇ ਰੰਗਾਂ ਤੋਂ ਇਲਾਵਾ ਦਿਸਣ ਸਭੇ ਜੋ ਵੀ ਧਨ ਪਦਾਰਥ ਸੰਪਦਾ ਇਸ ਮਾਤ ਲੋਕ ਤੇ ਦਿਖਾਈ ਦਿੰਦੀ ਹੈ ਨਾ ਸਭੇ ਸ਼ਾਰ ਉਹ ਸਭ ਸ਼ਾਰ ਕਹੀਏ ਸਵਾਹ ਦੀ ਨਿਆਈ ਹਨ ਨਾਸਵੰਤ ਹਨ ਅੰਤ ਸਮੇਂ ਕੋਈ ਵੀ ਨਾਲ ਨਹੀਂ ਚੱਲਦਾ।
ਹਰੇ ਅੰਮ੍ਰਿਤ ਬੂੰਦ ਸੁਹਾਵਣੀ
ਹਰਿਓ ਭਰਿਆ ਕਰਨ ਵਾਲੇ ਸਾਰਿਆਂ ਨੂੰ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਨਾਮ ਤੇ ਉਸ ਦੇ ਨਾਮ ਦੀ ਜੋ ਅੰਮ੍ਰਿਤ ਬੂੰਦ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਜੰਮਣ ਮਰਨ ਦੇ ਗੇੜ ਕੱਟ ਦੇਣ ਵਾਲੀ ਜੋ ਨਾਮ ਦੀ ਅੰਮ੍ਰਿਤ ਬੂੰਦ ਹੈ ਉਹ ਬੜੀ ਸੋਭਨੀਕ ਹੈ ਪਰ ਪ੍ਰਾਪਤ ਕਿੱਥੋਂ ਹੁੰਦੀ ਹੈ।
ਮਿਲ ਸਾਧੂ ਪੀਵਣ ਹਾਰ
ਉਸ ਦੀ ਪ੍ਰਾਪਤੀ ਦਾ ਸਾਧਨ ਕੇਵਲ ਤੇ ਕੇਵਲ ਮਿਲ ਸਾਧੂ ਸਾਧੂ ਤੋਂ ਭਾਵ ਗੁਰੂ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਚੱਲ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਜੋ ਨਾਮ ਦੀ ਅੰਮ੍ਰਿਤ ਬੂੰਦ ਹੈ ਉਸ ਨੂੰ ਪੀਵਣ ਜੋਗੇ ਹੋ ਜਾਈਦਾ ਹੈ।
ਵਣ ਤਿਣ ਪ੍ਰਭ ਸੰਗ ਮੌਲਿਆ
ਜਿਹੜੇ ਜੀਵ ਪਰਿਪੂਰਨ ਪਰਮਾਤਮਾ ਦੇ ਗੁਰੂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਅੰਮ੍ਰਿਤ ਬੂੰਦ ਨੂੰ ਪੀ ਲੈਂਦੇ ਹਨ ਨਾ ਉਨ੍ਹਾਂ ਨੂੰ ਫਿਰ ਇਹ ਪਤਾ ਲੱਗ ਜਾਂਦਾ ਕਿ ਵਣ ਕਹੀਏ ਜੰਗਲ ਤੇ ਤਿਣ ਕਹੀਏ ਘਾਹ ਇਤਿਆਦਕ ਇਹ ਜੋ ਸਮੁੱਚੀ ਬਨਸਪਤੀ ਹਰੀ ਭਰੀ ਦਿਖਾਈ ਦੇ ਰਹੀ ਹੈ ਨਾ ਉਨ੍ਹਾਂ ਦੇ ਇਸ ਸਮੁੱਚੀ ਬਨਸਪਤੀ ਦੇ ਵਿਚ ਪਰਮੇਸ਼ਰ ਦੀ ਜੋਤ ਹੈ ਤਾਂ ਹੀ ਇਹ ਮੌਲੀ ਹੋਈ ਹੈ ਤਾਂ ਹੀ ਇਹ ਹਰੀ ਭਰੀ ਦਿਖਾਈ ਦਿੰਦੀ ਹੈ ਤੇ ਵਣ ਤੋਂ ਭਾਵ ਮਨੁੱਖਾ ਸਰੀਰ ਤੇ ਤਿਣ ਤੋਂ ਭਾਵ ਗਿਆਨ ਇੰਦਰੇ ਅਤੇ ਕਰਮ ਇੰਦਰੇ ਇਹ ਵੀ ਤਾਂ ਹੀ ਮੌਲਦੇ ਹਨ ਮਨੁੱਖਾ ਸਰੀਰ ਗਿਆਨ ਇੰਦਰੇ ਕਰਮ ਇੰਦਰੇ ਜਦੋਂ ਇਹ ਜੀਵ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ ਹਿਰਦੇ ਦੇ ਵਿਚ ਨਾਮ ਵਸ ਜਾਂਦਾ ਹੈ।
ਸਮਰੱਥ ਪੁਰਖ ਅਪਾਰ
ਪੂਰਨ ਪਰਮਾਤਮਾ ਪਰਮੇਸ਼ਰ ਪਿਤਾ ਜੋ ਸਮਰੱਥ ਹੈ ਸਰਵ ਕਲਾ ਸਮਰੱਥ ਹੈ ਪੁਰਖ ਜੋ ਜਰੜੇ ਜਰੜੇ ਦੇ ਵਿਚ ਸਮਾਇਆ ਹੋਇਆ ਪੂਰਿਆ ਹੋਇਆ ਹੈ ਤੇ ਅਪਾਰ ਜੋ ਪਾਰਾਵਾਰ ਤੁਰਾਤ ਹੈ ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਹਰ ਮਿਲਣਾ ਨੋ ਮਨ ਲੋਚਦਾ
ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਏ ਦਰਸ਼ਨ ਦੇਖੇ। ਸੱਚੇ ਪਾਤਸ਼ਾਹ ਤੂੰ ਮਿਹਰ ਕੀਤੀ ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਤੇ ਪੱਤਾ ਨੇ ਕਿੰਨੀਆਂ ਕੁ ਜੂਨਾਂ ਪਾਉਣ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਤੋਂ ਤਰੁੱਟ ਕਰਕੇ ਬਖਸ਼ਿਸ਼ ਕੀਤਾ ਇਸ ਕਰਕੇ ਸਤਿਗੁਰੂ ਕਿਰਪਾ ਕਰ ਆਪ ਜੀ ਦੀ ਪ੍ਰਾਪਤੀ ਵਾਸਤੇ ਆਪ ਜੀ ਨੂੰ ਮਿਲਣ ਵਾਸਤੇ ਸਾਡਾ ਮਨ ਬਹੁਤ ਚਾਹੁੰਦਾ ਹੈ।
ਕਰਮ ਮਿਲਾਵਣ
ਕੀਤਾ ਕੀ ਜਾਵੇ ਸਾਡੇ ਜੀਵਾਂ ਦੇ ਕੀਤੇ ਹੋਏ ਸ਼ੁਭ ਕਰਮ ਭਾਉ ਭਗਤੀ ਸਿਮਰਨ ਸੇਵਾ ਇਹ ਹੀ ਪਰਮਾਤਮਾ ਦੇ ਨਾਲ ਮਿਲਾਵਣ ਹਾਰ ਹਨ ਅਥਵਾ ਗੁਰੂ ਦੀ ਮਿਹਰ ਗੁਰੂ ਦੀ ਨਦਰ ਗੁਰੂ ਦੀ ਬਖਸ਼ਿਸ਼ ਉਹ ਹੀ ਜਦੋਂ ਪ੍ਰਾਪਤ ਹੁੰਦੀ ਹੈ ਨਾ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਅਭੇਦਤਾ ਮਿਲਦੀ ਹੈ।
ਜਿੰਨੀ ਸਖੀਏ ਪ੍ਰਭ ਪਾਇਆ
ਜਿੰਨਾ ਰੰਗ ਰਤੜੀਆਂ ਰੂਹਾਂ ਸਖੀਆਂ ਸੁਹਾਗਣਾਂ ਸੰਤਾਂ ਮਹਾਂ ਪੁਰਖਾਂ ਜਗਿਆਸੂਆਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ।
ਤਿੰਨ ਕਾ
ਸਾਧ ਬਲਿਹਾਰ ਅਸੀਂ ਉਹਨਾਂ ਤੋਂ ਸਦੀਵ ਕਾਲ ਵਾਰ ਨੇ ਬਲਹਾਰ ਨੇ ਜਾਂਦੇ ਹਾਂ ਅਥਵਾ ਸਦ ਬਲਹਾਰ ਸੈਂਕੜੇ ਵਾਰ ਵਾਰ ਨੇ ਬਲਹਾਰ ਨੇ ਜਾਣਾ ਕਰੀਏ
ਨਾਨਕ ਹਰ ਜੀ ਮਾਇਆ ਕਰ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਨਾ ਤੇ ਦਇਆ ਦੇ ਘਰ ਦੇ ਵਿੱਚ ਆ ਕਰਕੇ ਨਾ ਸਾਨੂੰ ਜੀਵਾਂ ਨੂੰ ਸਮਝਾਉਂਦੇ ਹਨ ਕਿ ਜੇ ਤੁਸੀਂ ਬੰਦਗੀ ਵੀ ਕਰਦੇ ਹੋ ਗੁਰੂ ਵਾਲੇ ਵੀ ਬਣ ਗਏ ਹੋ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਵੀ ਕਰਦੇ ਹੋ ਆਪਣੇ ਧਰਮ ਦੇ ਕੀਤੇ ਹੋਏ ਕਰਮਾਂ ਤੇ ਹੰਕਾਰ ਨਾ ਕਰ ਲੈ ਬਹਿਣਾ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਨਿਤਾ ਪ੍ਰਤੀ ਇਸ ਤਰ੍ਹਾਂ ਤਰਲੇ ਲੈਣੇ ਅਰਦਾਸ ਕਰਨੀ ਕਿ ਹੇ ਅਕਾਲ ਪੁਰਖ ਪਰਮੇਸ਼ਰ ਪਿਤਾ ਜੀ ਸਾਡੇ ਉਪਰ ਕਿਰਪਾ ਕਰ ਦਿਓ
ਸ਼ਬਦ ਸਵਾਰਨ ਹਾਰ
ਆਪ ਜੀ ਦਾ ਜੋ ਸ਼ਬਦ ਹੈ ਜੋ ਆਪ ਜੀ ਦਾ ਜੋ ਨਾਮ ਹੈ ਸਾਡੇ ਜੀਵਨਾਂ ਨੂੰ ਜੋ ਸਵਾਰਨ ਹਾਰਾ ਹੈ ਉਸ ਦੀ ਜੇਕਰ ਤਰੁੱਟ ਕਰਕੇ ਤੁਸੀਂ ਬਖਸ਼ਿਸ਼ ਕੀਤੀ ਹੈ ਅਸੀਂ ਕਮਾਈ ਕਰ ਰਹੇ ਹਾਂ ਪਰ ਆਪ ਜੀ ਮਾਇਆ ਕਰਨੀ ਕਿਰਪਾ ਮਿਹਰਾਮਤ ਕਰਨੀ ਸਾਡਾ ਜੀਵਨ ਸਵਰ ਜਾਵੇ
ਸਾਵਣ ਤਿੰਨਾ ਸੁਹਾਗਣੀ
ਸਾਵਣ ਦਾ ਮਹੀਨਾ ਜੋ ਮਨੁੱਖਾ ਸਰੀਰ ਹੈ ਇਹ ਜੋ ਮਨੁੱਖਾ ਸਰੀਰ ਸਾਵਣ ਦੇ ਮਹੀਨੇ ਦੀ ਨਿਆਈ ਹੈ ਨਾ ਉਹਨਾਂ ਸਤ ਪੁਰਖਾਂ ਜਗਿਆਸੂਆਂ ਦਾ ਸੋਭਵੰਤ ਹੈ
ਜਿਨ ਰਾਮ ਨਾਮ ਉਰਹਾਰ
ਇਹਨਾਂ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਹਾਰ ਹਿਰਦੇ ਰੂਪੀ ਘਰ ਦੇ ਵਿੱਚ ਪਾ ਲਿਆ ਭਾਵ ਕਿ ਜੋ ਸਦੀਵ ਕਾਲ ਪਰਿਪੂਰਨ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਜਿਨ੍ਹਾਂ ਦੇ ਗਲੇ ਦੇ ਵਿੱਚ ਕੇਵਲ ਤੇ ਕੇਵਲ ਹੋਰ ਫਜ਼ੂਲ ਗੱਲਾਂ ਨਹੀਂ ਹੁੰਦੀਆਂ ਮੁੱਖ ਤੋਂ ਕੇਵਲ ਤੇ ਕੇਵਲ ਪਰਮੇਸ਼ਰ ਦਾ ਹੀ ਨਾਮ ਉਚਰਦੇ ਰਹਿੰਦੇ ਹਨ ਇਹ ਮਨੁੱਖਾ ਸਰੀਰ ਜੋ ਸਾਵਣ ਦੇ ਮਹੀਨੇ ਦੀ ਨਿਆਈ ਹੈ ਨਾ ਉਨ੍ਹਾਂ ਦਾ ਹੀ ਸ਼ੋਭਨੀਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਾ ਅੱਜ ਦੇ ਇਨ੍ਹਾਂ ਮੁੱਖ ਵਾਕਾਂ ਦਾ ਭਾਵ ਅਤੇ ਜੋ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਆਪਾਂ ਪੜਿਆ ਸੁਣਿਆ ਸਰਵਣ ਕੀਤਾ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਸਾਡਾ ਮਨੁੱਖਾ ਜੀਵਨ ਵੀ ਸਫਲ ਹੋ ਜਾਵੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਆਓ ਸੰਗਤ ਜੀ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰ
ਸਾਹਿਬ